SBS Radio.
SBS.
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 SBS Radio.
ਪਿਆਰੇ ਦੋਸਤੋ, ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਵੇਲੇ ਟੈਲੀਫੋਨ ਲਾਈਨ 'ਤੇ ਟੈਸਮਨ ਸਾਗਰ ਦੇ ਉਸ ਪਾਰੋਂ ਸਰਦਾਰ ਕਮਲਜੀਤ ਸਿੰਘ ਬਖਸ਼ੀ ਜੀ ਸਾਡੇ ਨਾਲ ਜੁੜੇ ਹਨ, ਜੋ ਕਿ 4 ਵਾਰ ਲਗਾਤਾਰ ਨਿਊਜ਼ੀਲੈਂਡ ਦੇ ਸੰਸਦ ਵਿੱਚ ਚੁਣੇ ਜਾ ਚੁੱਕੇ ਹਨ। ਇਸ ਵੇਲੇ ਵੀ ਮਾਣਯੋਗ ਸਾਂਸਦ ਹਨ। ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਕਮਲਜੀਤ ਜੀ ਐਸ ਬੀ ਐਸ ਪੰਜਾਬੀ ਵਿੱਚ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਇਸ ਤੋਂ ਪਹਿਲਾਂ ਕਿ ਮੈਂ ਦੋਹਰੀ ਨਾਗਰਿਕਤਾ ਬਾਰੇ ਗੱਲ ਕਰਾਂ, ਜੋ ਮਤਾ ਭਾਰਤ ਦੀ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ, ਇੱਕ ਜ਼ਿਕਰ ਤਾਂ ਬਣਦਾ ਹੈ ਜੀ ਕ੍ਰਿਕਟ ਵਰਲਡ ਕੱਪ ਦਾ। ਦੱਸੋ ਇਸ ਵੇਲੇ ਕੀ ਤੁਸੀਂ ਲੋਕ ਮਹਿਸੂਸ ਕਰਿਓ? ਸਾਰਿਆਂ ਨੂੰ ਲੱਗਦਾ ਹੈ ਕਿ ਗਲਤ ਹੋਇਆ ਨਿਊਜ਼ੀਲੈਂਡ ਨਾਲ।
ਦੇਖੋ, ਹੁਣ ਜੋ ਹੋ ਗਿਆ ਸੋ ਹੋ ਗਿਆ, ਉਹਦੇ ਉੱਤੇ ਕੀ ਕਹਿੰਦੇ ਡੁੱਲੇ ਹੋਏ ਬੇਰਾਂ ਦੇ ਉੱਤੇ ਰੋਣ ਦਾ ਕੋਈ ਫਾਇਦਾ ਨਹੀਂ ਗਾ। ਬਟ ਓਵਰਆਲ ਮੈਂ ਸਮਝਦਾ ਵਾਂ ਕਿ ਇੰਗਲੈਂਡ ਨੂੰ ਵੀ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਉਹ ਵਰਲਡ ਕੱਪ ਜਿਹੜਾ ਹੈ ਉਹ ਇੱਕ ਕਲੀਅਰ ਮਾਰਜਨ ਨਾਲ ਜਿੱਤੇ ਨੇ, ਕਿਉਂਕਿ ਰਨਸ ਦੇਖੋ ਉਹ ਵੀ ਬਰਾਬਰ ਨੇ, ਉਸ ਤੋਂ ਬਾਅਦ ਤੁਸੀਂ ਵਿਕਟਾਂ ਦੇਖੋ ਤੇ ਉਹਨਾਂ ਦੀ ਜ਼ਿਆਦਾ ਗਿਰੀਆਂ ਸਨ। ਬੜਾ ਅੱਛਾ, ਇੱਕ ਕੱਲ ਕਿਸੇ ਨੇ ਮੈਨੂੰ, ਮੈਂ ਦਿੱਲੀ ਗੱਲ ਕਰ ਰਿਹਾ ਸੀ ਆਪਣੇ ਬ੍ਰਦਰ ਨਾਲ, ਇੱਕ ਕੰਪੈਰੀਜ਼ਨ ਦਿੱਤਾ ਉਹਨਾਂ ਨੇ ਕਿ ਨੋਟਾਂ ਨੂੰ ਅਗਰ ਕੰਪੇਅਰ ਕਰੋ, ਭਾਨ ਤੁਹਾਡੇ ਕੋਲ 1-1 ਰੁਪਏ ਦੀ ਹੋਵੇ ਚਾਹੇ 100-100 ਦੀ ਹੋਵੇ, ਤੇ ਨੋਟ ਤੇ ਓਨੇ ਹੀ ਵੈਲਿਊ ਉਹਨਾਂ ਦੀ ਓਨੀ ਹੀ ਹੈ, ਉਹਦੇ ਚ ਕੋਈ ਫਰਕ ਨਹੀਂ। ਤੁਸੀਂ ਬਾਉਂਡਰੀ ਜ਼ਿਆਦਾ ਮਾਰੀਆਂ ਜਾਂ ਦੌੜ ਕੇ ਰਨ ਲਿੱਤੇ, ਵੈਲਿਊ ਤੇ ਓਨੀ ਹੀ ਉਹਨਾਂ ਦੀ ਕੰਸੀਡਰ ਹੋਣੀ ਚਾਹੀਦੀ ਸੀਗੀ। ਤੇ ਇਹ ਇੱਕ ਜਿਹੜਾ ਰੂਲ ਬਣਾਇਆ ਗਿਆ, ਨੋ ਡਾਊਟ ਗੇਮ ਤੋਂ ਪਹਿਲੇ ਇਸ ਨੂੰ ਸਾਰੀ ਟੀਮਸ ਨਾਲ ਸ਼ੇਅਰ ਕੀਤਾ ਗਿਆ ਸੀਗਾ, ਔਰ ਉਸ ਟਾਈਮ ਤੇ ਓਬਜੈਕਸ਼ਨ ਹੋਣੀ ਚਾਹੀਦੀ ਸੀ, ਕਿਉਂਕਿ ਕਿਸੇ ਨੇ ਵਿਚਾਰਿਆ ਹੀ ਨਹੀਂ ਕਿ ਇੰਜ ਦੀ ਪੋਜੀਸ਼ਨ ਵੀ ਆ ਸਕਦੀ ਹੈ। ਤੇ ਪਰ ਓਵਰਆਲ ਆਈ ਥਿੰਕ ਟੀਮ ਜਿਹੜੀ ਹੈ ਅੱਛੇ ਹੌਸਲੇ 'ਚ, ਉਹ ਫਿਰ ਤੋਂ ਇੱਕ ਵਾਰ ਕੋਸ਼ਿਸ਼ ਕਰਾਂਗੇ ਕਿ ਅਗਲਾ ਵਰਲਡ ਕੱਪ ਜਦ ਹੋਵੇ ਉਸਨੂੰ ਅਸੀਂ ਜਿੱਤ ਕੇ ਤੇ ਨਿਊਜ਼ੀਲੈਂਡ ਲੈ ਕੇ ਆਈਏ।
ਬਿਲਕੁਲ ਸਹੀ ਤੁਸੀਂ ਫਰਮਾਇਆ ਕਿ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਹ ਨੌਬਤ ਆਵੇਗੀ, ਪਰ ਇਹ ਗੱਲ ਜਗ ਜ਼ਾਹਿਰ ਹੈ ਕਿ ਨਿਊਜ਼ੀਲੈਂਡ ਵਰਲਡ ਕੱਪ ਹਾਰੀ ਨਹੀਂ, ਉਹ ਹਾਰ ਕੇ ਨਹੀਂ ਆਏ। ਤੇ ਮੇਰੇ ਖਿਆਲ ਲੋਕ ਮਤ ਦੀ ਅਗਰ ਤੁਸੀਂ ਗੱਲ ਕਰੋ ਤਾਂ ਸਾਰਿਆਂ ਵਾਸਤੇ ਉਹ ਜੇਤੂ ਟੀਮ ਹੀ ਜਾਪਦੀ ਹੈ।
ਤੇ
ਮੈਂ ਤੇ ਸ਼ੁਭ ਇੱਛਾਵਾਂ ਦੇਵਾਂਗੀ, ਅਗਲੇ ਸਾਲ T20 ਵਰਲਡ ਕੱਪ ਇੱਥੇ ਆਸਟ੍ਰੇਲੀਆ 'ਚ ਹੈ, ਤੇ ਰੱਬ ਕਰੇ ਕਿ ਉਸ 'ਚ ਨਿਊਜ਼ੀਲੈਂਡ ਦੀ ਟੀਮ ਆਪਣਾ ਜਲਵਾ ਦਿਖਾ ਸਕੇ। ਪਰ ਮੈਂ ਹੁਣ ਧਿਆਨ ਮੋੜਾਂਗੀ ਜੀ ਸ਼ਸ਼ੀ ਥਰੂਰ, ਜੋ ਕਿ ਕਾਂਗਰਸ ਪਾਰਟੀ ਦੇ ਸਾਂਸਦ ਹਨ ਇੰਡੀਆ ਵਿੱਚ, ਉਹਨਾਂ ਨੇ ਮਤਾ ਰੱਖਿਆ ਹੈ ਦੋਹਰੀ ਨਾਗਰਿਕਤਾ ਵਾਸਤੇ, ਕਿ ਜਿਹੜੇ ਭਾਰਤੀ ਮੂਲ ਦੇ ਲੋਕ ਦੂਜੇ ਮੁਲਕਾਂ ਵਿੱਚ ਵਸੇ ਹਨ ਉਹ ਡਿਊਲ ਸਿਟੀਜ਼ਨਸ਼ਿਪ ਦਾ ਲਾਹਾ ਲੈ ਸਕਦੇ ਹਨ। ਤੁਸੀਂ ਵੀ ਇਹਨਾਂ ਗੱਲਾਂ ਬਾਰੇ ਗੱਲ ਕਰਦੇ ਆਏ ਹੋ, ਮੈਨੂੰ ਪਤਾ ਹੈ ਪ੍ਰਵਾਸੀ ਭਾਰਤੀ ਦਿਵਸ ਦੌਰਾਨ ਵੀ ਤੁਸੀਂ ਪੇਸ਼ਕਸ਼ ਰੱਖੀ ਸੀ ਪ੍ਰਧਾਨ ਮੰਤਰੀ ਦੇ ਸਾਹਮਣੇ ਅਤੇ ਐਕਸਟਰਨਲ ਅਫੇਅਰਸ ਮੰਤਰੀ ਦੇ ਸਾਹਮਣੇ। ਦੱਸੋ ਤੁਹਾਡਾ ਕੀ ਕਹਿਣਾ ਇਸ ਬਾਰੇ ਜੀ?
ਬਿਲਕੁਲ ਮੰਤਰੀ ਜੀ, ਇਹ ਇੱਕ ਐਸਾ ਮੁੱਦਾ ਹੈ ਜਿਹੜਾ ਕਿ ਮੈਂ ਜਿਹਦੀ ਐਡਵੋਕੇਸੀ ਜਿਹੜੀ ਹੈ ਉਹ ਕਾਫੀ ਸਮੇਂ ਤੋਂ ਕਰਦਾ ਆਇਆ, ਔਰ ਸ਼ਸ਼ੀ ਥਰੂਰ ਨਾਲ ਮੇਰੀ ਕਈ ਮੀਟਿੰਗਸ ਜਿਹੜੀਆਂ 1-to-1 ਹੋਈਆਂ ਤੇ ਉਹਦੇ ਵਿੱਚ ਇਹ ਡਿਸਕਸ ਕੀਤਾ ਗਿਆ ਸੀਗਾ ਕਿ ਜਿਹੜੇ ਅਸੀਂ ਓਵਰਸੀਜ਼ ਡਾਇਸਫੋਰਾ ਤੋਂ ਇੰਡੀਅਨ ਓਰੀਜਨ ਦੇ ਲੋਕ ਹੈਗੇ ਹਾਂ, ਸਾਡੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਪੋਲੀਟੀਕਲ ਏਰੀਆ ਵਿੱਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਡਿਊਲ ਸਿਟੀਜ਼ਨਸ਼ਿਪ ਜਿਹੜੀ ਹੈ ਇੰਡੀਅਨ ਕੋਨਸਟੀਟਿਊਸ਼ਨ ਦੇ ਮੁਤਾਬਿਕ ਅਲਾਊਡ ਨਹੀਂ ਹੈ। ਜਿਸ ਤਰ੍ਹਾਂ ਹੀ ਤੁਸੀਂ ਕਿਸੇ ਓਵਰਸੀਜ਼ ਕੰਟਰੀ ਦਾ ਸਿਟੀਜ਼ਨਸ਼ਿਪ ਨੂੰ ਗੇਨ ਕਰਦੇ ਹੋ ਤੇ ਤੁਸੀਂ ਆਟੋਮੈਟਿਕਲੀ ਇੰਡੀਆ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹਨੂੰ ਲੂਜ਼ ਕਰ ਜਾਂਦੇ ਹੋ। ਹਾਲਾਂਕਿ OCI ਕਾਰਡ ਤੁਹਾਨੂੰ ਕਾਫੀ ਹੱਕ ਦੇ ਦਿੰਦਾ ਹੈ, ਸਿਰਫ ਉਹਦੇ ਵਿੱਚ ਤੁਸੀਂ ਪੋਲੀਟੀਕਲ ਆਫਿਸ ਨਹੀਂ ਹੋਲਡ ਕਰ ਸਕਦੇ, ਵੋਟਿੰਗ ਰਾਈਟ ਨਹੀਂ ਹੈ ਤੁਹਾਡੇ ਕੋਲ, ਔਰ ਤੁਸੀਂ ਗਵਰਨਮੈਂਟ ਜੋਬ ਜਿਹੜੇ ਨੇ ਉਹ ਐਜ਼ ਇੰਪਲੋਈ ਗਵਰਨਮੈਂਟ ਇੰਪਲੋਈ ਨਹੀਂ ਲੈ ਸਕਦੇ।
ਅਤੇ ਸ਼ਾਇਦ ਕੁਝ ਫਾਰਮਿੰਗ ਲੈਂਡ ਤੇ ਵੀ ਪਾਬੰਦੀ ਹੈ ਕਿ ਤੁਸੀਂ ਐਗਰੀਕਲਚਰਲ ਲੈਂਡ ਨਹੀਂ ਖਰੀਦ ਸਕਦੇ।
ਮੇਰੇ ਖਿਆਲ ਉਹਦੇ ਵਿੱਚ ਬਦਲਾਅ ਆਲਰੇਡੀ ਆ ਚੁੱਕਾ ਹੈ, OCI ਦੇ ਅੰਡਰ ਤੁਸੀਂ ਫਾਰਮਿੰਗ ਲੈਂਡ ਸ਼ਾਇਦ ਲੈ ਸਕਦੇ ਹੋ, ਜਿੱਥੇ ਤੱਕ ਮੇਰੀ ਜਾਣਕਾਰੀ ਹੈ ਤੁਸੀਂ ਲੈ ਸਕਦੇ ਹੋ, ਹੁਣ ਪਹਿਲੇ ਨਹੀਂ ਸੀਗੀ ਹੁਣ ਹੈਗੀ।
ਤੇ
ਓਵਰਆਲ ਇਹ ਮੁੱਦਾ ਜਿਹੜਾ ਹੈਗਾ ਉਹ ਮੈਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਸ ਸਾਲ ਦੇ ਸ਼ੁਰੂਆਤ ਵਿੱਚ ਜਦ ਮੈਂ ਪ੍ਰਵਾਸੀ ਭਾਰਤੀ ਦਿਵਸ ਤੇ ਗਿਆ ਸੀਗਾ ਤੇ ਮੈਂ ਆਪਣੀ ਸਪੀਚ ਵਿੱਚ ਵੀ ਇਹ ਚੀਜ਼ ਕਹੀ ਸੀਗੀ, ਕਿਉਂਕਿ ਹਮੇਸ਼ਾ ਇਹ ਦੁਹਰਾਇਆ ਜਾਂਦਾ ਹੈ ਕਿ ਜਿਹੜੇ ਅਸੀਂ ਓਵਰਸੀਜ਼ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕੀ ਹਾਂ, ਅਸੀਂ ਆ ਕੇ ਹਿੰਦੁਸਤਾਨ ਦੇ ਅੰਦਰ ਇੰਡੀਆ ਦੇ ਅੰਦਰ ਆਪਣੀ ਕੰਟਰੀਬਿਊਸ਼ਨ ਦਈਏ ਜਿਹੜੇ ਜਿਹੜੇ ਏਰੀਆ 'ਚ ਸਾਡੀ ਸਪੈਸ਼ਲਿਟੀ ਹੈ। ਤੇ ਮੈਂ ਆਪਣੀ ਸਪੀਚ 'ਚ ਜ਼ਿਕਰ ਕੀਤਾ ਸੀਗਾ ਕਿ ਪੋਲੀਟਿਕਸ ਵੀ ਇੱਕ ਏਰੀਆ ਹੈ ਜਿੱਥੇ ਅਸੀਂ ਆ ਕੇ ਕਾਫੀ ਕੁਛ ਕੰਟਰੀਬਿਊਟ ਕਰ ਸਕਦੇ ਹਾਂ। ਤੇ ਜਦੋਂ ਮੇਰੀ ਪ੍ਰਾਈਮ ਮਿਨਿਸਟਰ ਮੋਦੀ ਅਤੇ ਐਕਸਟਰਨਲ ਅਫੇਅਰਸ ਮਿਨਿਸਟਰ ਸੁਸ਼ਮਾ ਸਵਰਾਜ ਨਾਲ ਗੱਲ ਹੋਈ ਸੀਗੀ, ਉਸ ਟਾਈਮ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਹੋਰ ਵੀ ਕਈ ਮੇਰੀ ਵਿਸ਼ ਲਿਸਟ 'ਚ ਮੁੱਦੇ ਸਨ, ਪਰ ਇਹ ਇੱਕ ਮੁੱਦਾ ਸੀਗਾ ਜਿਹੜਾ ਮੈਂ ਸੋਚਿਆ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗਾ, ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਡੈਫੀਨੇਟਲੀ ਇਹ ਇੱਕ ਸ਼ਾਰਟ ਟਰਮ ਵਿੱਚ ਨਹੀਂ ਇਹਨੂੰ ਅਸੀਂ ਰਿਜ਼ੋਲਵ ਕਰ ਸਕਾਂਗੇ, ਅਗਰ ਸਾਡੀ ਅਗਲੀ ਵਾਰ ਸਰਕਾਰ ਬਣਦੀ ਹੈ ਤੇ ਇਸ ਚੀਜ਼ ਨੂੰ ਅਸੀਂ ਕੰਸੀਡਰ ਕਰਨ ਦੀ ਸੋਚ ਸਕਦੇ ਹਾਂ, ਔਰ ਇਹ ਰਾਈਟ ਟਾਈਮ ਹੈਗਾ ਕਿਉਂਕਿ ਇਹ ਬਿੱਲ ਜਿਹੜਾ ਹੈਗਾ ਐਜ਼ ਅ ਪ੍ਰਾਈਵੇਟ ਮੈਂਬਰ ਬਿੱਲ ਕੋਈ ਵੀ MP ਜਿਹੜਾ ਹੈ ਉਸਨੂੰ ਪੇਸ਼ ਕਰ ਸਕਦਾ ਹੈ, ਤੇ ਸ਼ਸ਼ੀ ਥਰੂਰ ਜੀ ਵੱਲੋਂ ਇਹ ਪੇਸ਼ ਕੀਤਾ ਗਿਆ, ਔਰ ਅਗਰ ਗਵਰਨਮੈਂਟ ਇਹਦੇ ਤੇ ਸੀਰੀਅਸ ਹੋਵੇ ਤੇ ਇਸ ਨੂੰ ਪਾਸ ਕਰਕੇ ਦੋਹਰੀ ਨਾਗਰਿਕਤਾ ਦੇ ਕੇ ਤੇ ਇਹ ਓਪਰਚੁਨਿਟੀ ਜਿਹੜੀ ਹੈ ਉਹ ਸੀਜ਼ ਰਹਿਣ ਵਾਲੇ ਲੋਕਾਂ ਨੂੰ ਇੱਕ ਓਪਰਚੁਨਿਟੀ ਮਿਲ ਸਕਦੀ ਹੈ ਕਿ ਉਹ ਪੋਲੀਟਿਕਸ ਵਿੱਚ ਵੀ ਜਾ ਕੇ ਆਪਣੀ ਕੰਟਰੀਬਿਊਸ਼ਨ ਕਰਨ, ਕਿਉਂਕਿ ਬਹੁਤ ਸਾਰੇ ਚੀਜ਼ਾਂ ਨੇ ਜੋ ਅਸੀਂ ਓਵਰਸੀਜ਼ ਵਿੱਚ ਆਪਣੇ ਪੋਲੀਟਿਕਸ ਦੇ ਅੰਦਰ ਦੇਖਦੇ ਹਾਂ, ਔਰ ਕਈ ਚੀਜ਼ਾਂ ਜਿਹੜੀਆਂ ਹਜੇ ਇੰਡੀਆ ਵਿੱਚ ਉਹ ਓਨੇ ਅੱਛੇ ਤਰੀਕੇ ਨਾਲ ਨਹੀਂ ਇੰਪਲੀਮੈਂਟ ਹੋ ਰਹੀਆਂ। ਦੇਰ ਆਰ ਸਮ ਥਿੰਗਸ ਵਿੱਚ ਕੈਨ ਬੀ ਡਨ, ਔਰ ਮੈਂ ਉਮੀਦ ਕਰਦਾ ਵਾਂ ਕਿ ਇਹ ਬਿੱਲ ਅਗਰ ਪਾਸ ਹੋ ਜਾਂਦਾ ਹੈ ਤੇ ਬਹੁਤ ਸਾਰੇ ਜਿਹੜੇ ਓਵਰਸੀਜ਼ ਰਹਿਣ ਵਾਲੇ ਪੋਲੀਟੀਸ਼ੀਅਨਸ ਨੇ ਉਹ ਵੀ ਆਪਣਾ ਵਾਪਸ ਜਾ ਕੇ ਪੇ ਬੈਕ ਕਰਨ ਲਈ ਕੁਛ ਨਾ ਕੁਛ ਵਿਚਾਰ ਬਣਾ ਸਕਦੇ ਨੇ,
ਯੋਗਦਾਨ ਪਾ ਸਕਦੇ ਨੇ। ਸੋ ਮੈਂ ਸਪਸ਼ਟ ਕਰ ਦਵਾਂ ਸਰੋਤਿਆਂ ਦੇ ਸਾਹਮਣੇ, ਸੋ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਲਾਹਾ ਹੋਵੇਗਾ ਅਗਰ ਦੋਹਰੀ ਨਾਗਰਿਕਤਾ ਦਾ ਬਿੱਲ ਆ ਜਾਵੇ, ਇੱਕ ਤੇ ਵੋਟ ਪਾ ਸਕਣਗੇ ਜਿਹੜੇ ਲੋਕ ਭਾਵੇਂ ਦੂਜੇ ਮੁਲਕਾਂ ਦੇ ਵੀ ਨਾਗਰਿਕ ਹਨ ਪਰ ਅਗਰ ਇੰਡੀਅਨ ਡਿਊਅਲ ਸਿਟੀਜ਼ਨ ਹੈਗੇ ਨੇ, ਇੱਕ ਉਹ ਵੋਟ ਪਾ ਸਕਣਗੇ, ਇੱਕ ਉਹ ਉੱਥੇ ਦੇ ਸਰਕਾਰੀ ਜੋਬਸ ਲੈ ਸਕਣਗੇ, ਹੈ ਨਾ ਜੀ,
ਬਿਲਕੁਲ,
ਤੇ ਇਸ ਤੋਂ ਇਲਾਵਾ ਉਮੀਦਵਾਰ ਵੀ ਬਣ ਕੇ ਨਿਤਰ ਸਕਦੇ।
ਬਿਲਕੁਲ,
ਪਰ ਬਖਸ਼ੀ ਸਾਹਿਬ ਤੁਹਾਨੂੰ ਪਤਾ ਹੈ ਕਿ ਇੱਥੇ ਆਸਟ੍ਰੇਲੀਆ ਵਿੱਚ ਪਿਛਲੇ 2-4 ਸਾਲਾਂ 'ਚ ਅਸੀਂ ਬੜਾ ਕੁਛ ਵੇਖਿਆ ਹੈ, ਸਾਡੇ ਸਿਆਸੀ ਖਿੱਤੇ 'ਚ ਤਾਂ ਜਿਵੇਂ ਭੁਚਾਲ ਹੀ ਆ ਗਿਆ ਸੀ ਡਿਊਲ ਸਿਟੀਜ਼ਨਸ਼ਿਪ ਦੇ ਕਾਨੂੰਨਾਂ ਕਾਰਨ। ਸੋ ਇਸ ਵੇਲੇ ਤਾਂ OCI ਹੋਲਡਰ ਵੀ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਜਿਹੜੇ ਇਲੈਕਸ਼ਨਸ ਨੇ ਉਸ 'ਚ ਉਮੀਦਵਾਰ ਵਜੋਂ ਨਹੀਂ ਨਿਤਰ ਸਕਦੇ। ਨਿਊਜ਼ੀਲੈਂਡ 'ਚ ਕੀ ਹਿਸਾਬ ਹੈ ਅਤੇ ਬਾਕੀ ਮੁਲਕਾਂ 'ਚ ਤੁਹਾਨੂੰ ਕੀ ਲੱਗਦਾ ਹੈ, ਆਮ ਤੌਰ 'ਤੇ ਕੀ ਵਿਚਾਰ ਹੈ ਉੱਧਰ?
ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਨਿਊਜ਼ੀਲੈਂਡ 'ਚ ਐਸੀ ਕੋਈ ਪਾਬੰਦੀ ਨਹੀਂ ਹੈ ਕਿ ਤੁਹਾਡੇ ਕੋਲ OCI ਕਾਰਡ ਹੈ ਜਾਂ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜੇ ਡਿਊਲ ਸਿਟੀਜ਼ਨ ਹੈਗੇ ਹੋ ਤੇ ਸ਼ਾਇਦ ਤੁਸੀਂ ਇਲੈਕਸ਼ਨ ਲੜ ਸਕਦੇ, ਪਰ ਡੈਫੀਨੇਟਲੀ OCI ਕਾਰਡ ਦਾ ਕੋਈ ਓਬਜੈਕਸ਼ਨ ਨਹੀਂ ਹੈ ਕਿ ਅਗਰ ਤੁਹਾਡੇ ਕੋਲ ਇੱਕ ਸੈਕੰਡਰੀ ਜਿਹੜੀ ਸਿਟੀਜ਼ਨਸ਼ਿਪ ਹੈਗੀ ਹੈ, ਪਰ ਇਹ ਜ਼ਰੂਰੀ ਹੈ ਕਿ ਨਿਊਜ਼ੀਲੈਂਡ ਦਾ ਸਿਟੀਜ਼ਨ ਹੋਣਾ ਤੁਹਾਡੇ ਲਈ ਲਾਜ਼ਮੀ ਹੈ, ਤਦੀ ਤੁਸੀਂ ਇਲੈਕਸ਼ਨ ਲੜ ਸਕਦੇ ਹੋ। ਇਸ ਤੋਂ ਇਲਾਵਾ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਔਰ ਕਿਸੇ ਦਾ ਐਸਾ ਕੋਈ ਮੁੱਦਾ ਵੀ ਨਹੀਂ ਆਇਆ ਜਿਹਦੇ ਵਿੱਚ ਤੁਹਾਡੇ ਕੋਲ ਡਿਊਲ ਸਿਟੀਜ਼ਨਸ਼ਿਪ ਹੋਵੇ ਔਰ ਤੁਸੀਂ ਇਲੈਕਸ਼ਨ ਨਾ ਲੜ ਸਕੋ।
ਜੀ, ਆਸਟ੍ਰੇਲੀਆ ਦਾ ਤਾਂ ਤੁਹਾਨੂੰ ਪਤਾ ਹੀ ਹੈ, ਇੱਥੇ ਤੇ ਕਾਫੀ ਖਮਿਆਜ਼ਾ ਭਰਨਾ ਪਿਆ ਹੈ।
ਹਾਂਜੀ,
ਸੋ ਹੋ ਸਕਦਾ ਹੈ ਕਿ ਕਿਸੇ ਹੋਰ ਮੁਲਕ 'ਚ ਅਗਰ ਇਹ ਸ਼ਰਤ ਹੋਵੇ ਤਾਂ ਜਿਹੜੇ ਲੋਕ ਉਹਨਾਂ ਮੁਲਕਾਂ ਦੇ ਸਿਟੀਜ਼ਨਸ ਹਨ ਉਹ ਫਿਰ ਇੰਡੀਆ ਦੇ ਅਗਰ ਡਿਊਅਲ ਸਿਟੀਜ਼ਨ ਬਣਦੇ ਹਨ ਤਾਂ ਆਪਣੇ ਮੁਲਕ 'ਚ ਸ਼ਾਇਦ ਯੋਗਦਾਨ ਨਾ ਪਾ ਸਕਣ। ਸੋ ਇਹ ਇੱਕ ਨੈਗੇਟਿਵ ਗੱਲ ਮੈਨੂੰ ਨਜ਼ਰ ਆਉਂਦੀ ਹੈ, ਪਰ ਵੱਡੇ ਤੌਰ 'ਤੇ ਤੁਹਾਨੂੰ ਕੀ ਲੱਗਦਾ? ਕਿਉਂਕਿ ਕਾਂਗਰਸ ਪਾਰਟੀ ਸਾਂਸਦ ਨੇ ਇਸ ਦੀ ਪੇਸ਼ਕਾਰੀ ਕੀਤੀ ਹੈ ਮਤੇ ਦੀ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਕਿ ਇਸ ਦਾ ਸਮਰਥਨ ਕਰੇਗੀ ਜਾਂ ਕਰਨਾ ਚਾਹੀਦਾ ਹੈ?
ਦੇਖੋ, ਇਹ ਜਦੋਂ ਵੀ ਇੰਜ ਦੇ ਕ੍ਰਿਟੀਕਲ ਇਸ਼ੂਜ਼ ਹੁੰਦੇ ਨੇ ਉਹ ਹਮੇਸ਼ਾ ਹੀ ਜਿਹੜੀ ਓਪੋਜੀਸ਼ਨ ਦੇ ਮੈਂਬਰਸ ਜੋ ਨੇ ਉਸ ਇਸ਼ੂ ਨੂੰ ਹਮੇਸ਼ਾ ਲੈ ਕੇ ਆਉਂਦੇ ਨੇ, ਕਿਉਂਕਿ ਜਦੋਂ ਸਰਕਾਰ 'ਚ ਹੁੰਦੇ ਨੇ ਤਾਂ ਉਹ ਫਿਰ ਉਹ ਆਪਣੀ ਸਰਕਾਰ ਦੀ ਪੋਲਿਸੀ ਦੇ ਮੁਤਾਬਿਕ ਚੱਲਦੇ ਨੇ। ਇੰਜ ਦੇ ਜਿਹੜੇ ਕੰਟਰੋਵਰਸ਼ੀਅਲ ਇਸ਼ੂਜ਼ ਹੁੰਦੇ ਨੇ ਇਹਨਾਂ ਨੂੰ ਉਹ ਪ੍ਰਮੋਟ ਨਹੀਂ ਕਰਦੇ ਕਿਉਂਕਿ ਉਹ ਸਰਕਾਰ 'ਚ ਨੇ, ਅਤੇ ਓਪੋਜੀਸ਼ਨ ਦਾ ਜੋ ਵੀ ਮੈਂਬਰ ਹੋਏਗਾ ਉਹ ਇਸ ਤਰ੍ਹਾਂ ਦੇ ਮੁੱਦੇ ਹਮੇਸ਼ਾ ਲੈ ਕੇ ਆਏਗਾ। ਔਰ ਓਬਵੀਅਸਲੀ ਜਦੋਂ ਉਹ ਕਦੀ ਸਰਕਾਰ ਬਣਾਉਂਦੇ ਨੇ, ਪਤਾ ਨਹੀਂ ਕਦੋਂ ਕਾਂਗਰਸ ਦੀ ਸਰਕਾਰ ਬਣਦੀ ਹੈ ਮੈਨੂੰ ਇਹ ਨਹੀਂ ਪਤਾ, ਪਰ ਇਹ ਇੱਕ ਬੜਾ ਹੀ ਕ੍ਰਿਟੀਕਲ ਇਸ਼ੂ ਹੈਗਾ ਜਿਸ ਨੂੰ ਇੱਕ ਓਪੋਜੀਸ਼ਨ MP ਹੀ ਲੈ ਕੇ ਆਏਗਾ। ਔਰ ਆਮ ਤੌਰ 'ਤੇ ਅਗਰ ਸਰਕਾਰ ਉਸ ਨੀਤੀ ਨਾਲ ਉਸ ਪੋਲਿਸੀ ਦੇ ਨਾਲ ਸਹਿਮਤੀ ਰੱਖਦੀ ਹੈ ਤੇ ਉਹ ਐਜ਼ ਅ ਗਵਰਨਮੈਂਟ ਬਿੱਲ ਪਿੱਕ ਕਰ ਲਿਆ ਜਾਂਦਾ ਹੈ। ਕਈ ਸਾਡੇ ਪਾਰਲੀਮੈਂਟ ਵਿੱਚ ਵੀ ਇੰਜ ਦੇ ਬਿੱਲ ਨੇ ਜਿਹੜੇ ਕਿ ਇੰਟਰੋਡਿਊਸ ਕਰਨ ਵੇਲੇ ਉਹ ਓਪੋਜੀਸ਼ਨ ਵੱਲੋਂ ਕੀਤੇ ਗਏ ਸੀਗੇ, ਪਰ ਸਰਕਾਰ ਨੂੰ ਲੱਗਿਆ ਕਿ ਇਹ ਮੁੱਦਾ ਜਿਹੜਾ ਹੈਗਾ ਇੱਕ ਐਪਰੋਪ੍ਰੀਏਟ ਮੁੱਦਾ ਹੈ ਔਰ ਸਾਨੂੰ ਇਸ ਨੂੰ ਟੇਕ ਓਵਰ ਕਰਨਾ ਚਾਹੀਦਾ, ਉਹ ਗਵਰਨਮੈਂਟ ਬਿੱਲ ਬਣਾ ਕੇ ਉਸਨੂੰ ਪਾਸ ਕਰ ਦਿੰਦੀ ਹੈ। ਹੁਣ ਮੈਨੂੰ ਹਾਲ ਦੀ ਘੜੀ ਇਹ ਨਹੀਂ ਪਤਾ ਕਿ BJP ਵੱਲੋਂ ਇਹਦੇ ਉੱਤੇ ਕੀ ਟਿੱਪਣੀ ਕੀਤੀ ਗਈ ਹੈ, ਉਹਨਾਂ ਦਾ ਕੀ ਰਿਐਕਸ਼ਨ ਹੋਇਆ, ਉਹ ਇਸ ਨੂੰ ਕਿੰਨਾ ਕੁਝ ਸਪੋਰਟ ਕਰਨਗੇ, ਪਰ ਅਗਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਜਿੱਤ ਹੋਏਗੀ ਓਵਰਸੀਜ਼ ਰਹਿਣ ਵਾਲੇ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਦੇ ਲਈ, ਔਰ ਸ਼ਸ਼ੀ ਕਰੂਰ ਸਾਨੂੰ ਪਤਾ ਹੈ ਹਮੇਸ਼ਾ ਤੋਂ ਉਹ ਜਿਹੜਾ ਓਵਰਸੀਜ਼ ਡਾਇਸਪੋਰਾ ਹੈ ਉਹਦੇ ਲਈ ਹਮੇਸ਼ਾ ਐਡਵੋਕੇਸੀ ਕਰਦੇ ਆਏ ਨੇ ਤੇ ਇਹ ਵੀ ਇੱਕ ਉਸੇ ਹੀ ਦਿਸ਼ਾ ਦੇ ਵਿੱਚ ਇਹਨਾਂ ਨੇ ਤੀਰ ਚਲਾਇਆ ਕਿ ਦੇਖੋ ਕਿਤਨਾ ਕੁਝ ਇਹਦੇ ਨਾਲ ਉਹਨਾਂ ਨੂੰ ਸਪੋਰਟ ਮਿਲਦੀ ਹੈ। ਓਬਵੀਅਸਲੀ 30 million ਦੇ ਕਰੀਬ ਓਵਰਸੀਜ਼ ਵਿੱਚ ਇੰਡੀਅਨਸ ਰਹਿੰਦੇ ਨੇ, ਅਗਰ ਇਹ ਮੁੱਦਾ ਜਿਹੜਾ ਹੈ ਉਹਨਾਂ ਦਾ ਜੋ ਬਿੱਲ ਉਹਨਾਂ ਦਾ ਪਾਸ ਹੋ ਜਾਂਦਾ ਤੇ 30 million ਵੋਟਾਂ ਚੋਂ ਬਹੁਤ ਸਾਰੀ ਵੋਟਾਂ ਜਿਹੜੀਆਂ ਨੇ ਉਹ ਆਪਣੇ ਬੈਗ ਵਿੱਚ ਜਿਹਨੂੰ ਕਹਿੰਦੇ ਨੇ ਪਾ ਸਕਦੇ ਨੇ ਤੇ ਇੱਕ ਬੜਾ ਹੀ ਪੋਲੀਟੀਕਲੀ ਇੱਕ ਸੋਚ ਸਮਝ ਕੇ ਉਹਨਾਂ ਨੇ ਸਟੈਪ ਚੁੱਕਿਆ ਹੈਗਾ ਔਰ ਉਮੀਦ ਕਰਾਂਗੇ ਕਿ ਇਹ ਬਿੱਲ ਪਾਸ ਹੋਵੇ।
ਸੋ ਵੇਖਦੇ ਹਾਂ ਜੀ ਕਿ ਉਹਨਾਂ ਦਾ ਤੀਰ ਸਹੀ ਨਿਸ਼ਾਨੇ 'ਚ ਲੱਗਦਾ ਹੈ ਕਿ ਨਹੀਂ। ਪਰ ਜਾਂਦੇ ਜਾਂਦੇ ਮੈਂ ਪੁੱਛ ਲਵਾਂ ਕਿ ਤੁਸੀਂ ਆਪਣੇ ਵੱਲੋਂ ਮੋਦੀ ਸਰਕਾਰ ਨੂੰ ਕੋਈ ਪੇਸ਼ਕਾਰੀ ਦੁਬਾਰਾ ਭੇਜੋਗੇ ਹੁਣ ਜਦਕਿ ਇਹ ਮਤਾ ਆ ਚੁੱਕਿਆ, ਕਿਉਂਕਿ ਤੁਸੀਂ ਦੱਸਿਆ ਇਹ ਮੁੱਦਾ ਤੁਸੀਂ ਪਹਿਲਾਂ ਵੀ ਚੱਕ ਚੁੱਕੇ ਹੋ, ਸੋ ਹੁਣ ਕੀ ਲੱਗਦਾ ਤੁਹਾਨੂੰ ਦੁਬਾਰਾ ਲਿਖਣਾ ਚਾਹੀਦਾ?
ਦੇਖੋ ਲਿਖਣ ਤੋਂ ਇਲਾਵਾ ਮੇਰਾ ਸੈਪਟੈਂਬਰ ਦੇ ਮਹੀਨੇ ਵਿੱਚ ਇੱਕ ਆਫੀਸ਼ੀਅਲ ਟ੍ਰਿਪ ਲੱਗ ਰਿਹਾ ਇੰਡੀਆ ਤੇ ਅਗਰ ਉੱਥੇ ਮੌਕਾ ਮਿਲਿਆ ਤੇ ਜਿਤਨੇ ਵੀ ਪੋਲੀਟੀਸ਼ੀਅਨਸ ਨੂੰ ਮੈਂ ਮਿਲਾਂਗਾ ਉਹਨਾਂ ਨੂੰ ਇੱਕ ਵਾਰ ਇਸ ਦਾ ਇੱਕ ਰਿਮਾਈਂਡਰ ਦਿਆਂਗਾ ਔਰ ਡੈਫੀਨੇਟਲੀ ਪ੍ਰਧਾਨ ਮੰਤਰੀ ਨਾਲ ਅਗਰ ਮੇਰੀ ਮੁਲਾਕਾਤ ਹੁੰਦੀ ਹੈ ਤੇ ਉਹਨਾਂ ਨੂੰ ਮੈਂ ਫਿਰ ਤੋਂ ਯਾਦ ਕਰਾਵਾਂਗਾ ਕਿ ਇਹ ਮੁੱਦਾ ਮੈਂ ਤੁਹਾਡੇ ਨਾਲ ਜਨਵਰੀ ਦੇ ਮਹੀਨੇ ਦੇ ਵਿੱਚ ਚੁੱਕਿਆ ਸੀਗਾ, ਪਲੀਜ਼ ਇਸ ਨੂੰ ਹੁਣ ਕੰਸਿਡਰ ਕਰੋ। ਇਹ ਬਿੱਲ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਟੇਬਲ ਕੀਤਾ ਜਾ ਚੁੱਕਾ, ਇਹਦੇ ਉੱਤੇ ਤੁਸੀਂ ਆਪਣੇ ਵੱਲੋਂ ਇੱਕ ਸਪੋਰਟ ਦਿਓ ਤਾਂ ਕਿ ਇਹ ਜਿਹੜੀ ਡਿਊਲ ਸਿਟੀਜ਼ਨਸ਼ਿਪ ਹੈ ਉਹ ਸਿਰਫ ਡਿਊਲ ਸਿਟੀਜ਼ਨਸ਼ਿਪ ਜਿਹੜੀ ਵੋਟਿੰਗ ਰਾਈਟ ਨਹੀਂ ਦੇਗੀ ਬਲਕਿ ਸਾਨੂੰ ਮੌਕਾ ਦੇਗੀ ਕਿ ਅਸੀਂ ਜਾ ਕੇ ਆਪਣੀ ਜਿਹੜੀ ਜਨਮ ਭੂਮੀ ਹੈ ਉਹਦੇ ਵਿੱਚ ਜਾ ਕੇ ਕੁਛ ਪੋਲਿਟਿਕਸ ਦੇ ਵਿੱਚ ਵੀ ਆਪਣੀ ਕੰਟਰੀਬਿਊਸ਼ਨ ਦੇ ਸਕੀਏ।
ਬਖਸ਼ੀ ਸਾਹਿਬ, ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਹੀ ਚੰਗਾ ਲੱਗਦਾ ਹੈ। ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।
ਬਹੁਤ ਬਹੁਤ ਧੰਨਵਾਦ ਮੰਤਰੀ ਜੀ, ਤੁਸੀਂ ਯਾਦ ਕਰਦੇ ਰਹਿੰਦੇ ਹੋ ਔਰ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਜਦੋਂ ਵੀ ਆਉਂਦੇ ਨੇ ਤੁਸੀਂ ਹਮੇਸ਼ਾ ਮੈਨੂੰ ਮੌਕਾ ਦਿੰਦੇ ਹੋ ਕਿ ਤੁਹਾਡੇ ਸਰੋਤਿਆਂ ਨਾਲ ਮੈਂ ਆਪਣੇ ਵਿਚਾਰ ਸਾਂਝੇ ਕਰ ਸਕਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
Hear more stories in your language by visiting sbs.com.au.